जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा खौ करी बखियान दासन दास कह जन नानक जेहा तू कराहे तेहा खौ करी बखियान परम सम्मान योग सतगुरु गुरु ग्रंथ साहिब कृपालु जी दे पावन पवित्र हजूरी अंदर सुबाए मान गुरु सवारे सत संगी जनो सतगुरु गुरु तेग बहादुर सचे पातशाह जी हजूर ने गुरता गद्दी ते विराजमान हो के अपनी मुबारक रचना तो गुरु ग्रंथ साहिब जी विच जो उन्हां दे अमृत बचन ने 15 रागां दे विच बाणी उचारण कीती है। इन्हां 15 रागां विच 59 शब्द ने साहिब गुरु तेग बहादुर जी दे ते 59 शब्दां तो इलावा 57 श्लोक तन गुरु तेग बहादुर जी ने उचारण कीते। अज असी केवल गुरु तेग बहादुर जी दी बाणी सानू की उपदेश करदी है हजूर दे अमृत बचना विचों और गुरु ग्रंथ साहिब दी बाणी विचों विचार करांगे ते असल विच भावें भट चांद दे ए शब्द असी पढ़ने आ तेग बहादुर बोलिया ओ केवल शहादत तक ही नहीं गो जो गुरु तेग बहादुर जी ने अपनी रचना तो बोल के सानू निर्मल उपदेश गुरमत दा गुरबाणी रूप विच दिता असी उस अमृत बचना दी विचार करांगे। करो कृपालता आप जितने भी बैठे हो गुरु तेग बहादुर जी दे चरणा दी टेक लईए और अरदास करिए सच्ची सरकार आप सब थाई सहायता करन वाले हो कृपा करो साडे अंदर नू टिका बख्शो आप सहायता करके अपने अमृत बचना दी विचार आप ही करा लवो गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु तेग बहादुर जी दी 59 शब्द और 57 श्लोक ਸਾਰੀ ਬਾਣੀ ਤਕਰੀਬਨ ਵਿੱਚ ਹਜ਼ੂਰ ਨੇ ਹਿੰਦੀ ਦੇ ਵਿੱਚ ਉਚਾਰਨ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਇੱਕ ਵਿਲੱਖਣਤਾ ਹੈ, ਆਮ ਤੁਸੀਂ ਸ਼ਬਦ ਕੋਈ ਪੜ੍ਹੋ ਤੇ ਉਹਨਾਂ ਵਿੱਚ ਰਹਾਉ ਦੀ ਤੁਕ ਆਉਂਦੀ ਹੈ। ਕਈ ਸ਼ਬਦਾਂ ਵਿੱਚ ਦੋ ਦੋ ਰਹਾਉ ਦੀਆਂ ਤੁਕਾਂ ਨੇ, ਤੇ ਜਿੱਥੇ ਦੋ ਰਹਾਉ ਦੀਆਂ ਤੁਕਾਂ ਨੇ ਤੇ ਉਥੇ ਨਾਂ ਲਿਖਿਆ ਵੀ ਮਿਲੇਗਾ, ਪਹਿਲੇ ਰਹਾਉ ਤੋਂ ਬਾਅਦ ਸ਼ਬਦ ਆਵੇਗਾ ਰਹਾਉ ਦੂਜਾ। ਇਹ ਕਿਉਂ? ਪਹਿਲੇ ਰਹਾਉ ਦੇ ਕਈ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਚਾਰ ਤੁਕਾਂ ਰਹਾਉ ਦੀਆਂ ਨੇ, ਪਰ ਆਮ ਤੌਰ ਤੇ ਜਿੱਥੇ ਦੋ ਰਹਾਉ ਨੇ ਉਹਦਾ ਕੋਈ ਭਾਵ ਹੈ। ਪਹਿਲੀ ਰਹਾਉ ਦੀ ਤੁਕ ਵਿੱਚ ਸਤਿਗੁਰੂ ਕਿਰਪਾ ਕਰਕੇ ਆਪ ਪ੍ਰਸ਼ਨ ਕਰਦੇ ਨੇ ਤੇ ਦੂਜੀ ਰਹਾਉ ਦੀ ਤੁਕ ਵਿੱਚ ਆਪਣੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਵੀ ਆਪ ਦਿੰਦੇ। ਪਹਿਲੀ ਰਹਾਉ ਸਿਰਫ ਪ੍ਰਸ਼ਨ ਹੈ ਤੇ ਦੂਜੀ ਰਹਾਉ ਜੋ ਹੈ ਉਹ ਹਜ਼ੂਰ ਨੇ ਆਪਣੇ ਕੀਤੇ ਹੋਏ ਪ੍ਰਸ਼ਨ ਦਾ ਆਪ ਉੱਤਰ ਦਿੱਤਾ ਹੈ। ਤੁਸੀਂ ਆਮ ਤੌਰ ਤੇ ਪੜੋਗੇ ਰਹਾਉ ਦੀਆਂ ਤੁਕਾਂ ਕਈ ਵਾਰੀ ਸ਼ਬਦ ਦੇ ਵਿਚਕਾਰ ਜਾ ਕੇ ਹੋਣਗੀਆਂ, ਕਈ ਵਾਰੀ ਰਹਾਉ ਦੀਆਂ ਤੁਕਾਂ ਦੋ ਤੁਕਾਂ ਲੰਘਣ ਤੋਂ ਬਾਅਦ ਮਿਲਣਗੀਆਂ। ਆਪ 59 ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਪੜਿਓ ਤੇ ਹਰ ਇੱਕ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਤੁਕਾਂ। 59 ਸ਼ਬਦਾਂ ਵਿੱਚ ਕੋਈ ਸ਼ਬਦ ਐਸਾ ਨਹੀਂ ਕਿ ਜਿੱਥੇ ਰਹਾਉ ਦੀ ਤੁਕ ਕਿਤੇ ਵਿਚਕਾਰ ਜਾ ਕੇ ਹੋਵੇ। 59 ਸ਼ਬਦਾਂ ਵਿੱਚ ਜੋ ਪਹਿਲੀ ਤੁਕ ਹੈ ਗੁਰਮੁਖੋ, ਉਹ ਪਹਿਲੀ ਤੁਕ ਹੀ ਗੁਰੂ ਜੀ ਨੇ ਰਹਾਉ ਦੀ ਤੁਕ ਬਣਾਈ ਹੈ। ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਮੈਂ ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਪਹਿਲਾ ਬਚਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਸਭ ਤੋਂ ਅਖੀਰਲਾ ਬਚਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਅਸੀਂ ਇਹ ਦੋ ਗੱਲਾਂ ਗੁਰੂ ਜੀ ਦੀਆਂ ਸਮਝ ਆਈਏ ਤੇ ਸਾਨੂੰ ਗੁਰੂ ਤੇਗ ਬਹਾਦਰ ਜੀ ਦੇ ਸਿਧਾਂਤ ਦਾ ਉਹਨਾਂ ਦੇ ਮੁਬਾਰਕ ਬਚਨਾਂ ਦੀ ਸਮਝ ਪੈ ਜਾਏਗੀ। ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਰਾਗ ਵਿੱਚ ਦਾਤਾ ਜੀ ਦਾ ਕੋਈ ਸ਼ਬਦ ਨਹੀਂ, ਮਾਝ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਕੋਈ ਬਚਨ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਤੀਸਰਾ ਰਾਗ ਗੁਰੂ ਗ੍ਰੰਥ ਸਾਹਿਬ ਦਾ ਗੌੜੀ ਹੈ ਤੇ ਗੌੜੀ ਰਾਗ ਵਿੱਚ ਉਹਨਾਂ ਦੀ ਪਹਿਲਾ ਸ਼ਬਦ ਪਹਿਲੀ ਬਾਣੀ, ਇਉਂ ਕਹਿ ਲਈਏ ਉਹਨਾਂ ਦੀ ਬਾਣੀ ਦਾ ਪਹਿਲਾ ਰਾਗ ਜੋ ਹੈ ਉਹ ਗੌੜੀ ਰਾਗ ਹੈ। ਪਹਿਲਾ ਸ਼ਬਦ ਜੋ ਆਉਂਦਾ ਉਹਦੇ ਵਿੱਚ ਸੱਚ ਜਾਣੋ ਗੁਰੂ ਤੇਗ ਬਹਾਦਰ ਜੀ ਨੇ ਇੱਕ ਪੂਰਨ ਪੁਰਖ, ਇੱਕ ਸੱਚ ਮੁੱਚ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੋਏ ਸੰਤ ਜਨ ਦੇ ਜੀਵਨ ਨੂੰ ਬਿਆਨ ਕੀਤਾ ਹੈ। ਪਹਿਲੀ ਤੁਕ ਵਿੱਚ ਪਹਿਲੇ ਸ਼ਬਦ ਵਿੱਚ ਕਹਿ ਐ ਇਨਸਾਨ, ਜੇ ਤੂੰ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਤੇ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚੋਂ ਮੁਨਫੀ ਕਰ ਦੇ, ਇਹਨੂੰ ਤਿਆਗ ਦੇ। ਤੇ ਜਦੋਂ ਅੰਤਲਾ ਸ਼ਬਦ ਪੜਿਆ ਕਹਿਣ ਲੱਗੇ, ਜੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਜਾਣਾ ਚਾਹੁੰਦੇ ਤੇ ਇਸ ਵਸਤੂ ਨੂੰ ਘੁੱਟ ਕੇ ਪਕੜ ਲੈ। ਇੱਕ ਨੂੰ ਤਿਆਗ ਦੇ, ਇੱਕ ਨੂੰ ਘੁੱਟ ਕੇ ਪਕੜ ਲੈ। ਗੁਰੂ ਤੇਗ ਬਹਾਦਰ ਜੀ ਨੇ ਪਹਿਲੀ ਗੱਲ ਤਿਆਗ ਦੀ ਕੀਤੀ। ਤਿਆਗਣਾ ਕੀ ਹੈ? ਮੈਂ ਅੱਜ ਦੋ ਤਿੰਨ ਵਿਸ਼ੇ ਬਾਣੀ ਵਿੱਚੋਂ ਅਰਜ਼ ਕਰਨੇ ਨੇ, ਇੱਕ ਤਿਆਗ, ਦੂਸਰਾ ਬੈਰਾਗ ਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਅਨੁਰਾਗ। ਤਿਆਗ ਵੀ ਹੈ, ਬੈਰਾਗ ਵੀ ਹੈ ਤੇ ਇੱਕ ਸ਼ਬਦ ਤੁਸੀਂ ਤਿਆਗ ਤੇ ਬੈਰਾਗ ਦੇ ਅਰਥ ਸਮਝ ਗਏ ਹੋਵੋਗੇ। ਅਨੁਰਾਗ ਦਾ ਅਖਰੀ ਅਰਥ ਹੈ ਪ੍ਰੇਮ, ਸੰਸਾਰ ਤੋਂ ਭਗੌੜੇ ਹੋਣ ਵਾਲਾ ਬੈਰਾਗ ਨਹੀਂ। ਗੁਰੂ ਤੇਗ ਬਹਾਦਰ ਜੀ ਬੈਰਾਗੀ ਬਣਾ ਕੇ ਇਨਸਾਨ ਨੂੰ ਪਰਮਾਤਮਾ ਦੇ ਅਨੁਰਾਗ ਵੀ ਜੋੜ ਦਿੰਦੇ, ਪਿਆਰ ਵੀ ਜੋੜਦੇ। ਪਹਿਲੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਕਦੀ ਕੀਤੀ, ਕਹਿਣ ਲੱਗੇ ਤਿਆਗ ਸਕਣੇ ਤੇ ਤਿਆਗ ਦੇ। ਅੰਤਲਾ ਬਚਨ ਕਿਹਾ, ਜੇ ਇਹਨੂੰ ਤਿਆਗ ਦੇਗਾ ਅੰਦਰ ਦਾ ਭਾਂਡਾ ਖਾਲੀ ਹੋਵੇ ਤੇ ਇਸ ਵਸਤੂ ਨੂੰ ਘੁੱਟ ਕੇ ਪਕੜ ਲੈ। ਗੁਰੂ ਤੇਗ ਬਹਾਦਰ ਜੀ ਕੀ ਤਿਆਗੀਏ? ਪਹਿਲਾ ਬਚਨ ਹੈ ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਗੁਰੂ ਤੇਗ ਬਹਾਦਰ ਜੀ ਦਾ ਇਹ ਸਾਧੋ ਦਰ ਤੇ ਹੇ ਭਲੇ ਪੁਰਖੋ, ਹੇ ਸੰਤ ਜਨੋ, ਹੇ ਸਾਦੇ ਪੁਰਸ਼ੋ, ਜੇ ਤੁਸੀਂ ਕੁਝ ਆਪਣੀ ਜ਼ਿੰਦਗੀ ਵਿੱਚ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਆਪਣੇ ਅੰਦਰ ਦੇ ਮਾਨ ਨੂੰ ਤਿਆਗ ਦਿਓ। ਗੁਰਮੁਖੋ ਦੋ ਤੁਕਾਂ ਵੱਲ ਧਿਆਨ ਦਿਆ ਜੇ। ਪਹਿਲਾ ਸ਼ਬਦ ਪਹਿਲੀ ਤੁਕ ਹੈ ਸਾਧੋ ਮਨ ਕਾ ਮਾਨ ਤਿਆਗੋ, ਤੇ ਅਖੀਰਲੀਆਂ ਤੁਕਾਂ ਨੇ ਪਿਆਰੇ ਮਾਨ ਨੂੰ ਤਿਆਗ ਦੇ। पर कला अहंकार नू छड़ के कुछ नहीं बनना। तू एक चीज घुट के पकड़ ले कि राम नाम उर मैं गयो। हुण गए दा अखरी अर्थ हुंदा पकड़ना, त्याग दा अर्थ हुंदा छड़ देना। मान नू छड़ दे ते नाम नू घुट के पकड़ ले। इत्थे एक मैं होर बेनती करा कि गुरमुखी विच जदों असी मान लिखने हैं जां बाणी विचों पढ़ने हैं, पहला मम्मा है, फिर अगे कन्ना आदि मात्रा कह सकांगी हिंदी विच, फिर आउंदा नन्ना। मान इसे तरह बनदा है ते जदों आपां नाम लिखने हैं इसे मान दे अखरां नू पलट दिओ ते नाम बन जाएगा, ते नाम नू पलट दिओ ते मान बन जाएगा। जदों आपां नाम लिखने हैं अखर यही लगदे ने, नन्ना कन्ना ते मम्मा नाम, ते जदों मान लिखना है ते जिहड़ा नाम वाला मम्मा है, मम्मा पहला आ जाए कन्ना ते नन्ना नाम मान, मान पलट जाए ते नाम बन जाता है, ते जेड़ा बंदा रब दे नाम तो टुट जाए सच जानो ओ अभिमानी हो जाता। मान नू त्याग दे, नाम नू कुट के पकड़ ले साधो, मन का मान त्यागो। ते अखीर ते कह लगे राम नाम उर मैं गयो, जाके सामने कोए जे सिमरत संकट मिटे दर्श तुहारो होए। नाम नू घुट के पड़ेगा ते संकट दूर होणगे, नाम नू गह लेगा खरी के दर्शन होणगे। ते जे हंकार विच डुबा रहा मान नू ना त्यागया ते अपने अमोलक जन्म नू तू कौडियां दे पार कौडियां दे बदले वेच के चला जाएगा। पहले शब्द वल थोड़ा जा ध्यान दिया जे, क्योंकि मान छड़ना बहुत मुश्किल है। गुरमुखो इंसान खाना त्याग सकदा है, इंसान तन दे वस्त्र त्याग सकदा है, इंसान अपने घर बार नू त्याग सकदा है, इंसान अपने शरीर नू भी त्याग सकदा है, पर अहंकार ऐसा है जिहड़ा मरण तो बाद शरीर ता सड़ जांदा है पर अहंकार नहीं सड़दा। अहंकार ता मरण तो बाद अगले जन्म विच फिर जाके हिरदा। मान छड़ना बहुत मुश्किल है। गुरु जी ने बाणी विच फरमाया कहिंदे जे कोई बंदा माया छड़ के ए कह दे कि देखो जी मैं ता लखां त्याग दिते, गुरु जी कहिंदे लखां त्यागे जरूर ने पर पहला लखां पति मैं, उदो खौमे सी मैं लख पति ते हुण लखां दा त्यागी मैं ता उत्थे खलोती है। भावे लख पति होवे ते भावे लखां दा त्यागी होवे। गुरु साहिब दी बाणी विच कबीर जी ने एक बचन कह कहिंदे ने कबीर माया तजी तो क्या भया, मान नू छड़ साधो मन का मान त्यागो। माया तजी तो क्या भया जो मान तजिया नहीं जाए, क्यों जी कह लगे मान मुनि मुन वर गले, मान सबे को खाए साधो मन का मान त्यागो। वड्डे वड्डे ऋषि मुनि महात्मा धर्मात्मा इस अहंकार ने इस मान ने खा ले, तू मैं नू छड़ दे। इसे बचन नू बाबा रविदास जी ने भगत जी ने अपनी बाणी विच कहा कि जेड़े लोग मान नू छड़ दिंदे ने साई नाम उन्हां दे कोले, ते जिन्हां ने मान नू नहीं त्यागया गुरमुखो ओ साई नाम नू कदी पा नहीं सकणगे। असी बचन पढ़दे आ जम जब खम होते मन का मान त्यागो, जब खम होते तब तू ना ही, ते जिदन मान त्याग दिता अब तू ही, मैं ना ही, जिदन मैं है उदो तू नहीं अंदर आएगी, ते जिस दिन तू खत्म हो गई चेते रखी उस दिन अहंकार खौमे बोलेगी, ते जिदन खौमे मर जाएगी उस दिन अंदर केवल तू रह जाएगा। कबीर जी ने इसे मान नू त्यागन दा एक युग दसी। वह कहन लगे कबीर तू तू करता तू हुआ, मन का मान त्यागो, तू तू करता तू हुआ, मुझ में रहा न हूं, जब आपा पर का मिट गया जात देखू तत तू। पहला बचन हजूर गुरु तेग बहादुर जी ने कहा साधो मन का मान त्यागो, ते हुण अगला बचन कीता कहन लगे मान नू छड़ दे, काम क्रोध संगत दुर्जन की, काम नू त्याग दे सजना, क्रोध दी संगत तो दूर रह, ते जेड़े दुर्जन भैड़े लोग ने परमात्मा तो तोड़न वाले शाकत ने, जे किसे मंजिल ते पहुंचने उन्हां दी संगत तो छुटकारा करा ले। साधो मन का मान त्यागो, काम क्रोध संगत दुर्जन की ताते
ਐਨ ਸੁਭਾਗੋ ਕੋਲ ਅਗਲਾ ਬਚਨ ਕੀਤਾ ਕਿ ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਜੇ ਤੇਰੇ ਤੇ ਦੁਨੀਆਂ ਦਾ ਕੋਈ ਦੁੱਖ ਆ ਗਿਆ ਤੇ ਇਹਦੇ ਨਾਲ ਤੈਨੂੰ ਪਰਮਾਤਮਾ ਨੇ ਸੁੱਖ ਵੀ ਦੇ ਦਿੱਤਾ, ਦੁੱਖ ਵਿਚ ਤੇ ਸੁੱਖ ਵਿਚ ਆਪਣੀ ਬਿਰਤੀ ਨੂੰ ਇਕ ਸਮਾਨ ਟਿਕਾ ਕੇ ਰੱਖੀ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰ ਕਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਣ। ਦੁੱਖ ਨੂੰ ਤੇ ਸੁੱਖ ਨੂੰ, ਖੁਸ਼ੀ ਨੂੰ ਗਮੀ ਨੂੰ, ਹਰਖ ਨੂੰ ਤੇ ਸੋਗ ਨੂੰ ਇਕ ਬਰਾਬਰ ਜਾਣੇ ਉਸ ਬੰਦੇ ਨੇ, ਉਸ ਅਤੀਤ ਪੁਰਸ਼ ਨੇ ਜਗਤ ਦੇ ਤੱਤ ਨੂੰ ਪਛਾਣ ਲਿਆ ਹੈ। ਗੁਰਮੁਖੋ ਦੇਖੋ, ਇਨਸਾਨ ਦਾ ਇਕ ਸੁਭਾਅ ਹੈ, ਜਿਸ ਦਿਨ ਇਹਦੇ ਕੋਲ ਦੁੱਖ ਆਉਂਦਾ ਹੈ ਉਦੋਂ ਵੀ ਇਹ ਪਰਮਾਤਮਾ ਨੂੰ ਉਲਾਮੇ ਦੇਣ ਲੱਗ ਪੈਂਦਾ ਹੈ, ਤੇ ਜਿਸ ਦਿਨ ਇਹਦੇ ਕੋਲ ਸੁੱਖ ਆ ਜਾਏ ਉਦਨ ਖੰਕਾਰੀ ਹੋ ਕੇ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਦੁੱਖ ਵਿਚ ਉਲਾਮੇ ਦਿੰਦਾ ਹੈ ਤੇ ਸੁੱਖ ਦੇ ਵਿਚ ਇਹ ਪਰਮਾਤਮਾ ਨੂੰ ਉਂਝ ਹੀ ਵਿਸਾਰ ਦਿੰਦਾ ਹੈ। ਮੈਂ ਇਕ ਦੋ ਉਦਾਹਰਨ ਆਪ ਜੀ ਨੂੰ ਦੇਣੀ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਜੀ ਨੇ ਇਕੱਲਾ ਕਿਹਾ ਨਹੀਂ ਕਿ ਸੁੱਖ ਦੁੱਖ ਦੋਨਾਂ ਨੂੰ ਬਰਾਬਰ ਜਾਣ, ਸੱਚੀ ਸਰਕਾਰ ਨੇ ਸੁੱਖ ਨੂੰ ਤੇ ਦੁੱਖ ਨੂੰ ਇਕ ਬਰਾਬਰ ਜਾਣਿਆ ਵੀ ਹੈ। ਇਕ ਉਦਾਹਰਨ ਹੈ ਆਪ ਜੀ ਦੇ ਸਮਕਸ਼ ਕਿ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਸਾਹਿਬ ਦੀ ਤੇ ਆਗਮਨ ਹੋਇਆ ਧਰਤੀ ਤੇ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਦਾ ਵਿਵਾਹ ਹੋਇਆ, ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਖਸ਼ਿਸ਼ ਮਿਲੀ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗੁਰੂ ਜੀ ਪ੍ਰਗਟ ਹੋਏ। ਗੁਰੂ ਤੇਗ ਬਹਾਦਰ ਜੀ ਦਾ ਆਗਮਨ 1621 ਦਾ ਹੈ, ਸਾਹਿਬ ਗੁਰੂ ਕਲਗੀਧਰ ਜੀ ਦਾ ਆਗਮਨ 1666 ਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਉਹਨਾਂ ਦੇ ਘਰ ਅੰਦਰ ਸੰਤਾਨ ਨਾ ਤਾਂ ਕਰਤਾਰਪੁਰ ਦੀ ਧਰਤੀ ਤੇ ਨਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਗੁਰਮੁਖੋ ਅਸੀਂ ਗ੍ਰਿਸਤੀ ਸੱਜਣ ਬੈਠੇ ਹਾਂ, ਕੋਈ ਇਨਸਾਨ ਜਦੋਂ ਆਪਣੇ ਬੱਚੇ ਦਾ ਵਿਆਹ ਕਰਦਾ ਹੈ 2-4 ਸਾਲ ਬਾਅਦ ਉਹਦੇ ਘਰ ਸੰਤਾਨ ਨਾ ਹੋਵੇ ਤੇ ਸਾਡਾ ਸਮਾਜ ਵੀ ਮੂੰਹ ਖੋਲਦਾ, ਸਾਡੇ ਪਰਿਵਾਰ ਦੇ ਲੋਕ ਵੀ ਟਿਕਣ ਨਹੀਂ ਦਿੰਦੇ। ਪਰ ਕਦੀ ਦੇਖੋ ਕਿ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਤੋਂ 2 ਸਾਲ ਬਾਅਦ, 4 ਸਾਲ ਬਾਅਦ ਨਹੀਂ, 30 ਸਾਲ ਬਾਅਦ ਮੇਰੇ ਪਰਮ ਪਿਤਾ ਪਰਮਾਤਮਾ ਨੇ ਉਹਨਾਂ ਦੇ ਘਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ। 30 ਸਾਲ ਵਿਆਹ ਤੋਂ ਬਾਅਦ ਨੇ, ਸ਼ਾਦੀ ਤੋਂ ਬਾਅਦ ਨੇ। ਹੁਣ ਦੇਖੋ, ਜਿੱਦਣ 30 ਸਾਲ ਤੋਂ ਬਾਅਦ ਇਕ ਗ੍ਰਿਸ਼ਤੀ ਦੇ ਘਰ ਪੁੱਤਰ ਹੋਵੇ, ਦੁੱਖ ਤੇ ਸੁੱਖ ਨੂੰ ਕਿਵੇਂ ਬਰਾਬਰ ਜਾਣਿਆ ਹੈ। ਬੇਨਤੀ ਮੈਂ ਕਰ ਰਿਹਾ ਕਿ 30 ਸਾਲ ਤੋਂ ਵੱਧ ਸਮਾਂ ਬਣਦਾ ਹੈ ਕਿ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ। ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਆਇਆ, ਉਸ ਦਿਨ ਗੁਰੂ ਤੇਗ ਬਹਾਦਰ ਆਪ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ। ਦੇਖੋ, ਗੁਰੂ ਤੇਗ ਬਹਾਦਰ ਉਸ ਦਿਨ ਉੱਥੇ ਨਹੀਂ। ਅਸੀਂ ਗ੍ਰਿਸ਼ਤੀ ਸੱਜਣ ਜਾਣਦੇ ਹਾਂ, ਘਰ ਸੰਤਾਨ ਨੇ ਆਉਣਾ ਹੋਵੇ ਤੇ ਅਕਸਰ ਦੰਪਤੀ ਇਕੱਠੇ ਰਹਿਣਗੇ, ਯਤਨ ਕਰਨਗੇ ਵੀ ਉਸ ਆਏ ਕੋਈ ਬੱਚੇ ਨੂੰ ਅਸੀਂ ਜੀ ਆਇਆ ਕਹਿ ਸਕੀਏ ਜਾਂ ਉਸ ਵੇਲੇ ਕੋਲ ਹੋਈਏ। ਪਰ ਮੇਰੇ ਗੁਰੂ ਤੇਗ ਬਹਾਦਰ ਜੀ ਸੰਸਾਰ ਦਾ ਦੁੱਖ ਕਰਨ ਵਾਲੇ ਘਰ ਦੁਸ਼ਟ ਦਮਨ ਗੁਰੂ ਕਲਗੀਧਰ ਜੀ ਨੇ ਆਉਣਾ ਤੇ ਆਪ ਸਤਿਗੁਰੂ ਢਾਕੇ ਦੀ ਧਰਤੀ ਤੇ ਬੈਠੇ ਨੇ। 30 ਸਾਲ ਬਾਅਦ ਵਿਆਹ ਤੋਂ ਘਰ ਰੱਬ ਨੇ ਪਰਮਾਤਮਾ ਨੇ ਸੰਤਾਨ ਦਿੱਤੀ ਤੇ ਜਿੱਦਣ ਢਾਕੇ ਖਬਰ ਮਿਲੀ ਉਦਨ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਵਾਪਸ ਨਹੀਂ ਆਏ। ਸਾਡੇ ਵਰਗਾ ਕੋਈ ਹੁੰਦਾ ਸਭ ਕੁਝ ਛੱਡ ਕੇ ਕਹਿੰਦਾ ਚਲੋ ਰਹਿਣ ਦਿਓ ਦੁਨੀਆਂ ਦਾ ਦੁੱਖ, ਪਰਮਾਤਮਾ ਨੇ ਅੱਜ ਖੁਸ਼ੀ ਦਿੱਤੀ 30 ਸਾਲਾਂ ਬਾਅਦ ਮੇਰੇ ਘਰ ਪੁੱਤਰ ਆਇਆ, ਮੈਂ ਅੱਗੇ ਨਹੀਂ ਜਾਵਾਂਗਾ। ਗੁਰੂ ਤੇਗ ਬਹਾਦਰ ਪਿਛਾ ਨਹੀਂ ਆਏ, ਆਪਣੇ ਪੁੱਤਰ ਨੂੰ 1 ਸਾਲ ਬਾਅਦ ਨਹੀਂ, 1.5 ਸਾਲ ਬਾਅਦ ਨਹੀਂ। ਜਿਸ ਦਿਨ ਕਲਗੀਧਰ ਸਵਾਮੀ ਜੀ ਦੀ ਆਰਬਲਾ 5 ਸਾਲ ਦੇ ਕਰੀਬ ਹੋ ਚੁੱਕੀ ਸੀ, ਉਸ ਦਿਨ ਪਹਿਲੀ ਵਾਰ ਪਿਤਾ ਤੇ ਪੁੱਤਰ ਦਾ ਮਿਲਾਪ ਹੋਇਆ ਸੀ। ਪੁੱਤਰ 5 ਸਾਲ ਦਾ ਹੋ ਚੁੱਕਾ, ਇਹ ਇਤਿਹਾਸ ਬੋਲਦਾ, ਕੇਵਲ ਕਹਿਣ ਮਾਤਰ ਨਹੀਂ। 4.5 ਸਾਲ, 5 ਸਾਲ ਦੇ ਪੁੱਤਰ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਹੋ ਗਏ, ਪਰ ਪਿਤਾ ਜੀ ਵਾਪਸ ਨਹੀਂ ਮਿਲੇ। ਜਿਸ ਦਿਨ ਪੁੱਤਰ ਨੂੰ ਪਹਿਲੀ ਵਾਰ ਦੇਖਿਆ ਤੇ ਉਸ ਦਿਨ ਪੁੱਤਰ ਨੇ ਆਪਣੀ ਜ਼ਿੰਦਗੀ ਦੇ 5 ਸਾਲ ਬਤੀਤ ਕਰ ਦਿੱਤੇ ਸਨ। ਪਿਆਰਿਓ, ਅੰਦਰ ਦਾ ਸੰਤੁਲਨ ਕੈਸਾ ਚਾਹੀਦਾ ਹੈ? ਮਾਨ ਨੂੰ ਤਿਆਗ ਦੇ, ਦੁੱਖ ਨੂੰ ਤੇ ਸੁੱਖ ਨੂੰ ਇਕ ਬਰਾਬਰ ਜਾਣ, ਹਰ ਕਿਸੇ ਸੋਗ ਤੋਂ ਉਪਰ ਉੱਠ ਜਾ। ਇਹ ਬਚਨ ਜੋ ਗੁਰੂ ਤੇਗ ਬਹਾਦਰ ਜੀ ਕਹਿੰਦੇ ਪਏ ਨੇ, ਇਹ ਪਹਿਲੇ ਸ਼ਬਦ ਵਿਚ ਕਹਿ ਰਹੇ ਨੇ, ਤੇ ਜਦੋਂ ਅਸੀਂ ਸੋਰਠ ਰਾਗ ਦਾ ਸ਼ਬਦ ਪੜ੍ਹਦੇ ਹਾਂ ਉਹਦੇ ਵਿੱਚ ਸਾਹਿਬ ਨੇ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ। ਇੱਕ ਸ਼ਬਦ ਅਸੀਂ ਸਾਰਿਆਂ ਲਈ ਵਰਤ ਲੈਂਦੇ ਹਾਂ ਕਿ ਫਲਾਣਾ ਤਾਂ ਪੂਰਨ ਬ੍ਰਹਮ ਗਿਆਨੀ ਹੈ। ਗੁਰਮੁਖੋ, ਇੱਕ ਮੈਂ ਬੇਨਤੀ ਕਰਨਾ ਹੁੰਦਾ, ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੇਵਲ ਬ੍ਰਹਮ ਗਿਆਨ ਨੂੰ ਚੀਨਣ ਵਾਲਾ ਹੀ ਜਾਣਦਾ ਹੈ। ਗੁਰੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੰਦਿਆਂ ਕਿਹਾ, ਕਹਿਣ ਲੱਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਦੁੱਖ ਆਵੇ ਤੇ ਦੁੱਖ ਨੂੰ ਦੁੱਖ ਮੰਨੇ ਨਾ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ, ਜਿਹੜਾ ਸੁਖ ਆਵੇ ਤੇ ਕਿਤੇ ਚਾਹ ਵਿਚ ਰੱਬ ਨੂੰ ਭੁੱਲ ਨਾ ਜਾਏ, ਮੋਹ ਦੀਆਂ ਤੰਦਾਂ ਸਨੇਹ ਕਰਕੇ ਪਰਿਵਾਰ ਵਿਚ ਨਾ ਖਚਤ ਹੋ ਜਾਏ ਤੇ ਉਹਦੇ ਸਾਹਮਣੇ ਮਿੱਟੀ ਹੋਵੇ, ਉਹਦੇ ਸਾਹਮਣੇ ਸੋਨਾ ਆ ਜਾਏ, ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਜਾਣੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ, ਕੰਚਨ ਮਾਟੀ ਮੰਨੇ। ਅਗਲਾ ਬਚਨ, ਨੈ ਨਿੰਦਿਆ ਨੈ ਉਸਤਤ ਜਾਂ ਕਹਿ, ਨਾ ਤਾਂ ਉਹਦੇ ਉਪਰ ਨਿੰਦਿਆ ਦਾ ਅਸਰ ਹੋਵੇ ਤੇ ਨਾ ਉਸ ਮਹਾਂਪੁਰਸ਼ ਦੇ ਉੱਤੇ ਉਸਤਤ ਦਾ ਅਸਰ ਹੋਵੇ। ਇੱਥੇ ਮੈਂ ਇੱਕ ਖਿਣ ਟਿਕਣਾ ਚਾਹੁੰਦਾ, ਕਿਉਂਕਿ ਗੁਰੂ ਤੇਗ ਬਹਾਦਰ ਦੀ ਬਾਣੀ ਵਿਚ ਇਹ ਬੜੀ ਵਾਰੀ ਉਸਤਤ ਤੇ ਨਿੰਦਿਆ ਆਏਗਾ। ਕਈ ਵਾਰੀ ਅਸੀਂ ਪ੍ਰਸ਼ਨ ਕਰਨੇ ਆ ਕਿ ਉਸਤਤ ਅਸਲ ਵਿਚ ਹੈ ਕੀ ਤੇ ਨਿੰਦਿਆ ਕੀ ਹੈ। ਪਹਿਲੇ ਸ਼ਬਦ ਵਿਚ ਵੀ ਸਾਹਿਬ ਨੇ ਕਿਹਾ ਕਿ ਸੁਖ ਦੁੱਖ ਦੋਨੋ ਸਮ ਕਰ ਜਾਣਾ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਣਾ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ। ਪਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਪਹਿਲਾ ਸ਼ਬਦ ਪੜ੍ਹ ਕੇ ਨਾ ਕਹਿ ਲਈ, ਮੈਨੂੰ ਤਾਂ ਦੋ ਚਾਰ ਪਦਿਆਂ ਦਾ ਸ਼ਬਦ ਚੇਤੇ ਹੋ ਗਿਆ। ਕਹਿਣ ਲੱਗੇ, ਚੇਤੇ ਕਰਨਾ ਸੌਖਾ ਹੈ, ਵਿਆਖਿਆ ਕਰਨੀ ਸੌਖੀ ਹੈ, ਪਰ ਜਿਹੜੀ ਸ਼ਬਦ ਵਿਚ ਮੈਂ ਤੈਨੂੰ ਕਮਾਣ ਦੀ ਗੱਲ ਕਹੀਏ, ਜਾਂ ਨਾਨਕ ਇਹ ਖੇਲ ਕਟਨ ਹੈ ਕਿਨ ਹੂੰ ਗੁਰਮੁਖ ਜਾਣਾ, ਇਹ ਖੇਡ ਬੜੀ ਮੁਸ਼ਕਲ, ਕਹਿਣਾ ਸੌਖਾ ਹੈ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ, ਜਾਂ ਨਾਨਕ ਇਹ ਖੇਲ ਕਟਨ ਹੈ ਕਿਨ ਹੂੰ ਗੁਰਮੁਖ ਜਾਣਾ। ਤੇ ਸੋਰਠ ਰਾਗ ਵਿਚ ਕਹਿ ਰਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਂ ਕਹਿ, ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ। ਗੁਰਮੁਖੋ, ਬ੍ਰਹਮ ਗਿਆਨੀ ਹੈ ਕਾਮ ਕ੍ਰੋਧ ਜੈ ਪਰਸੈ ਨਾ, ਜਿਹਨੂੰ ਕਾਮ ਕ੍ਰੋਧ ਸਪਰਸ਼ ਹੀ ਨਾ ਕਰੇ ਕਿਤਨੀ ਪਰਮ ਅਵਸਥਾ ਹੋਵੇਗੀ। ਇੱਥੇ ਮੈਂ ਰੁਕਣਾ ਚਾਹੁੰਦਾ, ਉਸਤਤ ਕੀ ਤੇ ਨਿੰਦਿਆ ਕੀ ਹੈ। ਸਾਡੀ ਇੱਕ ਵਾਦੀ ਹੈ ਹਿਊਮਨ ਬੀਂਗ, ਕੱਲਾ ਇਹ ਨਾ ਸਮਝੋ ਆਪ ਜੀ, ਹਰ ਬੰਦੇ ਦੇ ਅੰਦਰ ਦੀ ਇੱਕ ਅਵਸਥਾ ਹੈ। ਇਹ ਉਸਤਤ ਆਪਣੀ ਸੁਣ ਕੇ ਪ੍ਰਸੰਨ ਹੁੰਦਾ ਹੈ ਤੇ ਨਿੰਦਿਆ ਦੂਜੇ ਦੀ ਸੁਣ ਕੇ ਖੁਸ਼ ਹੁੰਦਾ ਹੈ। ਤਵੱਜੋ ਦਿਆ ਜੇ, ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਦੇ ਨੇ ਤੇ ਨਿੰਦਿਆ ਹਮੇਸ਼ਾ ਈਰਖਾਲੂ ਬੰਦੇ ਕਰਦੇ। ਫਿਰ ਸਮਝਿਓ, ਉਸਤਤ ਆਪਣੀ ਹੋਵੇ ਤੇ ਮਨ ਖੁਸ਼ ਹੈ, ਨਿੰਦਿਆ ਦੂਜੇ ਦੀ ਹੋਵੇ ਤੇ ਮਨ ਆਨੰਦਿਤ ਹੈ। ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਨਗੇ ਤੇ ਨਿੰਦਿਆ ਹਮੇਸ਼ਾ ਵੈਰੀ ਬੰਦੇ ਈਰਖਾ ਵਾਲੇ ਬੰਦੇ ਕਰਨਗੇ। ਹੁਣ ਇਸਤਤ ਤੇ ਨਿੰਦਿਆ ਇੱਕ ਸਿੱਕੇ ਦੇ ਦੋ ਪਹਿਲੂ ਨੇ, ਦੋ ਪਾਸੇ ਨੇ, ਇੱਕ ਪਾਸੇ ਉਸਤਤ ਹੈ ਤੇ ਦੂਜੇ ਪਾਸੇ ਸਿੱਕੇ ਦੇ ਨਿੰਦਿਆ ਹੈ। ਉਸਤਤ ਕੀ ਤੇ ਨਿੰਦਿਆ ਕੀ ਹੈ, ਇਹਨੂੰ ਥੋੜਾ ਜਿਹਾ ਆਪਾਂ ਸਮਝ ਲਈਏ। ਗੁਰਮੁਖੋ, ਉਸਤਤ ਦਾ ਅਖਰੀ ਅਰਥ ਹੁੰਦਾ ਹੈ ਸਿਫਤ ਕਰਨੀ। ਬਾਬਾ ਜੀ ਨੇ ਤੇ ਬਾਣੀ ਵਿਚ ਕਹਿ ਕਿ ਉਸਤਤ ਮਨ ਮੈਂ ਕਰ ਨਿਰੰਕਾਰ, ਪਰ ਇੱਥੇ ਕਿਹਾ ਉਸਤਤ ਨਿੰਦਾ ਦੋ ਤਿਆਗੈ, ਨੈ ਨਿੰਦਿਆ ਨੈ ਉਸਤਤ ਜਾਂ ਕਹਿ। ਉਸਤਤ ਦਾ ਅਖਰੀ ਅਰਥ ਕੀ ਹੈ, ਇੱਥੇ ਮੈਂ ਸਧਾਰਨ ਜੀ ਇੱਕ ਉਦਾਹਰਨ ਦੇ ਦੇਣਾ। ਦੇਖੋ, ਸਾਡੇ ਸਾਹਮਣੇ ਕਿਸੇ ਫੁਲਵਾੜੀ ਦੇ ਵਿਚ ਕੱਲੇ ਕੰਡੇ ਨੇ, ਨਾਮ ਫੁਲਵਾੜੀ ਹੈ ਪਰ ਖੈਨ ਕੰਡੇ। ਇੱਕ ਬੰਦਾ ਉਸ ਫੁਲਵਾੜੀ ਨੂੰ ਵਧਾ ਕੇ ਪੇਸ਼ ਕਰੇ, ਇਹ ਲੋਕਾਂ ਨੂੰ ਕਹਿ, ਦੇਖੋ ਭਾਈ ਕੰਡੇ ਨਹੀਂ, ਝੂਠ ਬੋਲਦੇ ਨੇ, ਇਹ ਤਾਂ ਫੁੱਲ ਨੇ। ਕੰਡੇ ਨੀ ਸਿਫਤ ਕਰਕੇ ਫੁੱਲ ਬਣਾ ਕੇ ਪੇਸ਼ ਕਰਨਾ ਇਹ ਉਸਤਤ ਹੈ, ਹਕੀਕਤ ਵਿਚ ਕੰਡਾ ਹੈ ਤੇ ਕੰਡੇ ਦੀਆਂ ਸਿਫਤਾਂ ਕਰ ਕਰਕੇ ਫੁੱਲ ਬਣਾ ਦੇਣਾ ਇਹ ਵੀ ਅਪਰਾਧ ਹੈ। ਤੇ ਹੋਵੇ ਖਿੜਿਆ ਫੁੱਲ ਤੇ ਈਰਖਾ ਕਰਕੇ ਕਹੀਏ, ਇੱਥੇ ਨਾ ਜਾਈ, ਇੱਥੇ ਫੁੱਲ ਨੀ ਕੱਲੇ ਕੰਡੇ ਨੇ। ਕੰਡੇ ਨੂੰ ਫੁੱਲ ਬਣਾ ਕੇ ਪੇਸ਼ ਕਰਨਾ ਇਹ ਕੰਡੇ ਦੀ ਉਸਤਤ ਹੈ ਤੇ ਫੁੱਲ ਨੂੰ ਕੰਡਾ ਕਹਿ ਕੇ ਲੋਕਾਂ ਵਿਚ ਪ੍ਰਚਾਰਨਾ ਇਹ ਫੁੱਲ ਦੀ ਨਿੰਦਿਆ ਹੈ। ਫਿਰ ਬੇਨਤੀ ਸਰਵਣ ਕਰਿਓ, ਹੋਵੇ ਹਨੇਰਾ ਤੇ ਲੋਕਾਂ ਨੂੰ ਕਹੀ ਜਾਈਏ, ਘਬਰਾਓ ਨਾ, ਉੱਥੇ ਚਾਨਣ ਹੈ। ਹਨੇਰੇ ਨੂੰ ਚਾਨਣ ਕਹਿਣਾ ਇਹ ਹਨੇਰੇ ਦੀ ਉਸਤਤ ਹੈ ਤੇ ਹੋਵੇ ਚਾਨਣ ਪ੍ਰਕਾਸ਼ ਹੋਵੇ ਤੇ ਕਹੀ ਜਾਣਾ, ਨਹੀਂ ਜੀ ਇੱਥੇ ਤਾਂ ਹਨੇਰਾ ਹੈ,
ਚਾਨਣ ਨੂੰ ਹਨੇਰਾ ਕਹਿਣਾ ਚਾਨਣ ਦੀ ਨਿੰਦਿਆ ਹੈ, ਹਨੇਰੇ ਨੂੰ ਚਾਨਣ ਕਹਿ ਦੇਣਾ ਇਹ ਸੱਚ ਜਾਣੋ ਕਿ ਉਸ ਹਨੇਰੇ ਦੀ ਉਸਤ ਹੋਵੇ। ਕਮਾਈ ਵਾਲਾ ਸਤ ਪੁਰਸ਼ ਈਰਖਾ ਵਸ ਹੋ ਕੇ ਉਹਦੀ ਭੰਡੀ ਪ੍ਰਚਾਰ ਕਰਨ ਲੱਗ ਪੈਣਾ ਇਹ ਅਸਲ ਵਿਚ ਨਿੰਦਿਆ ਹੈ। ਹੋਵੇ ਬੰਦਾ ਅਪਰਾਧੀ ਤੇ ਖੁਸ਼ਾਮਦ ਚਾਰ ਟਕਿਆਂ ਦੀ ਖਾਤਰ ਉਹਦੀਆਂ ਸਿਫਤਾਂ ਕਰਨ ਲੱਗ ਪੈਣਾ ਇਹ ਝੂਠੀ ਉਸਤਤ ਹੈ। ਗੁਰੂ ਜੀ ਨੇ ਕਿਹਾ ਨਾ ਤੂੰ ਉਸਤਤ ਕਰੀ ਨਾ ਤੂੰ ਨਿੰਦਿਆ ਕਰੀ, ਉਸਤਤ ਤੇ ਨਿੰਦਿਆ ਤੋਂ ਉਪਰ ਉੱਠ ਜਾ। ਮੈਂ ਇੱਥੇ ਇੱਕ ਉਦਾਹਰਨ ਦੇਣੀ ਚਾਹੁੰਦਾ ਹਾਂ ਗੁਰਮੁਖੋ, ਬਹੁਤ ਮੁਸ਼ਕਲ ਹੈ ਇਸ ਅਵਸਥਾ ਨੂੰ ਪਹੁੰਚਣਾ। ਹੁਣ ਉਸਤਤ ਤੇ ਨਿੰਦਿਆ ਹੈ ਕੀ? ਦੁਨੀਆਂ ਵਿਚ ਕੋਈ ਐਸੀ ਚੀਜ਼ ਨਹੀਂ ਜਿਹਦੇ ਵਿਚ ਪਰਮਾਤਮਾ ਨੇ ਗੁਣ ਨਹੀਂ ਪੈਦਾ ਕੀਤਾ। ਇਹ ਬੰਦੇ ਦੀ ਬਿਰਤੀ ਉਹਨੇ ਹਾਸਲ ਕੀ ਕਰਨਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਏ ਉਸਤਤ ਤੇ ਨਿੰਦਿਆ ਸੰਬੰਧੀ। ਭਾਈ ਗੁਰਦਾਸ ਕਹਿੰਦੇ ਨੇ ਦੇਖੋ ਬੰਦੇ ਦਾ ਨਜ਼ਰੀਆ ਕੀ ਹੈ, ਆਪੋ ਆਪਣੀ ਸੋਚ ਹੈ। ਸਾਵਣ ਦਾ ਬੱਦਲ ਆਇਆ, ਕਾਲੀਆਂ ਘਟਾਵਾਂ ਚੜੀਆਂ ਨੇ, ਬਿਜਲੀ ਚਮਕੀ, ਬੱਦਲ ਗਰਜਿਆ ਤੇ ਮੋਰ ਦਾ ਸੁਭਾਅ ਹੈ ਕਿ ਉਹ ਕਾਲੀ ਘਟਾਂ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ, ਆਨੰਦਿਤ ਹੁੰਦਾ, ਖੁਸ਼ ਵਿਚ ਆਉਂਦਾ, ਖੁਸ਼ੀ ਵਿਚ ਆਉਂਦਾ। ਮੋਰ ਨੇ ਕਾਲਾ ਬੱਦਲ ਦੇਖਿਆ ਤੇ ਪਹਿਲਾਂ ਪਾਉਣ ਲੱਗ ਪਿਆ। ਉਹਦੇ ਪੰਖ ਉਹਦੇ ਖੰਭ ਬੜੇ ਸੋਹਣੇ ਸਨ। ਜਦੋਂ ਉਹਦੇ ਖੰਭਾਂ ਨੂੰ ਇੱਕ ਗੁਣ ਲੈਣ ਵਾਲੇ ਨੇ ਦੇਖਿਆ ਤੇ ਮਨ ਚ ਆਇਆ, ਕਹਿੰਦਾ ਪਰਮਾਤਮਾ ਚਿੱਤਰਕਾਰ ਪੇਂਟਰ ਤਾਂ ਇਸ ਦੁਨੀਆਂ ਵਿਚ ਵੀ ਬੜੇ ਨੇ ਪਰ ਤੇਰੇ ਵਰਗਾ ਚਿੱਤਰਕਾਰ ਤੇਰੇ ਵਰਗਾ ਕੋਈ ਪੇਂਟਰ ਨਹੀਂ। ਤੂੰ ਐਸੀ ਕਿਰਪਾ ਕੀਤੀ ਦੁਨੀਆਂ ਦਾ ਚਿੱਤਰਕਾਰ ਕੋਈ ਰੰਗ ਭਰੇ ਤੇ ਧੁੱਪ ਵਿਚ ਰੰਗ ਫੇਟ ਹੋ ਜਾਏਗਾ, ਮੀਂਹ ਵਿਚ ਰੰਗ ਹੋ ਸਕਦਾ ਉਤਰ ਜਾਏ, ਕੁਝ ਸਾਲਾਂ ਤੋਂ ਬਾਅਦ ਉਹਦੇ ਭਰੇ ਕੋਈ ਰੰਗ ਮੱਧਮ ਪੈ ਜਾਂਦੇ ਨੇ। ਤੂੰ ਕਿਹੋ ਜਿਹਾ ਚਿੱਤਰਕਾਰ ਏ ਪਰਮਾਤਮਾ, ਜਿਸ ਦਿਨ ਦੀ ਮੋਰ ਦੀ ਤੂੰ ਨਸਲ ਪੈਦਾ ਕੀਤੀ ਉਸ ਦਿਨ ਦਾ ਇਹਦੇ ਖੰਭਾਂ ਵਿਚ ਇਹੋ ਜਿਹਾ ਰੰਗ ਭਰ ਦਿੱਤੇ, ਰੰਗ ਵੀ ਤਬਦੀਲੀ ਵੀ ਕੋਈ ਨਹੀਂ ਕੀਤੀ, ਕਈ ਯੁੱਗ ਹੋ ਗਏ ਮੋਰ ਵਿਚ ਭਰਿਆ ਹੋਇਆ ਰੰਗ ਤੇਰਾ, ਨਾ ਤਾਂ ਇਹਨੂੰ ਧੁੱਪ ਫੇਟ ਕਰ ਦੀਏ ਨਾ ਮੀਂਹ ਵਿਚ ਰੰਗ ਉਤਰਦਾ। ਕਿ ਪਰਮਾਤਮਾ ਤੇਰੇ ਤੋਂ ਵੱਡਾ ਚਿੱਤਰਕਾਰ ਕੋਈ। ਹੁਣ ਜਿਨੇ ਗੁਣ ਲੈਣਾ ਉਹਨੇ ਮੋਰ ਦੇ ਖੰਭਾਂ ਵਿਚੋਂ, ਮੋਰ ਦੀ ਆਵਾਜ਼ ਵਿਚੋਂ, ਮੋਰ ਦੀਆਂ ਅੱਖਾਂ ਵਿਚੋਂ ਗੁਣ ਲੈ ਲੈ। ਤੇ ਭਾਈ ਸਾਹਿਬ ਕਹਿੰਦੇ ਨੇ ਇੱਕ ਔਗਣ ਦੇਖਣ ਵਾਲਾ ਨਿੰਦਕ ਆ ਗਿਆ, ਕਹਿਣ ਲੱਗਾ ਤੂੰ ਮੋਰ ਦੇ ਖੰਭਾਂ ਦੀ ਸਿਫਤ ਕਰਨਾ, ਮੋਰ ਦੀਆਂ ਅੱਖਾਂ ਦੀ ਉਸਤਤ ਕਰਨਾ, ਤੈਨੂੰ ਇਹਦੇ ਪੈਰ ਨਹੀਂ ਨਜ਼ਰ ਆਉਂਦੇ, ਇਹਦੇ ਪੈਰ ਅੱਤ ਦੇ ਮਲੀਨ ਨੇ। ਗੁਰਮੁਖੋ ਮੋਰ ਇੱਕੋ ਹੀ ਹੈ, ਗੁਣ ਲੈਣ ਵਾਲੇ ਨੂੰ ਖੰਭ ਅੱਖਾਂ ਤੇ ਆਵਾਜ਼ ਨਜ਼ਰ ਆਉਂਦੀ ਏ ਤੇ ਜਿਹਨੇ ਔਗਣ ਲੈਣੇ ਨੇ ਉਹ ਕੱਲੇ ਮੋਰ ਦੇ ਪੈਰਾਂ ਨੂੰ ਦੇਖੀ ਜਾ ਰਿਹਾ। ਇੱਕ ਮੋਰ ਤੇ ਨਜ਼ਰੀਏ ਦੋ ਕਿਉਂ? ਇੱਕ ਗੁਣਾ ਦਾ ਗ੍ਰਾਹਕ ਹੈ, ਇੱਕ ਔਗਣ ਇਕੱਠੇ ਕਰਨ ਵਾਲਾ। ਗੁਣਵਾਨ ਜਿਹੜਾ ਉਹ ਖੰਭ ਦੇਖਦਾ, ਆਵਾਜ਼ ਦੇਖਦਾ, ਉਹ ਅੱਖਾਂ ਦੇਖਦਾ ਤੇ ਔਗਣ ਇਕੱਠੇ ਕਰਨ ਵਾਲਾ ਕੇਵਲ ਪੈਰ ਦੇਖਦਾ ਹੈ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਉਹਨੇ ਚੰਦਨ ਦਾ ਪੇਡਾ ਹੈ, ਜਿਹਨੇ ਗੁਣ ਲੈਣਾ ਉਹ ਜਾ ਕੇ ਕਹੇਗਾ ਦੇਖੋ ਭਾਈ ਚੰਦਨ ਦੇ ਰੁੱਖ ਵਿਚ ਪਰਮਾਤਮਾ ਨੇ ਸੁਗੰਧੀ ਟਿਕਾ ਦਿੱਤੀ, ਚੰਦਨ ਦੇ ਰੁੱਖ ਵਿਚ ਠੰਡਕ ਹੈ, ਇਹਦੇ ਨੇੜੇ ਆ ਕੇ ਠੰਡ ਮਿਲਦੀ ਏ। ਤੇ ਕਹਿੰਦੇ ਨੇ ਜਿਸ ਨੇ ਔਗਣ ਲੈਣਾ ਨਾ ਉਹ ਚੰਦਨ ਦੀ ਸੁਗੰਧੀ, ਚੰਦਨ ਦੀ ਸ਼ੀਤਲਤਾ, ਚੰਦਨ ਦੀ ਠੰਡਕ ਦੀ ਗੱਲ ਨਹੀਂ ਕਰੇਗਾ, ਇੱਕੋ ਗੱਲ ਕਹੇਗਾ ਤੁਸੀਂ ਚੰਦਨ ਦੀਆਂ ਸਿਫਤਾਂ ਕਰਦੇ ਪਏ ਹੋ, ਇਹਦੇ ਨੇੜੇ ਜਾ ਕੇ ਦੇਖੋ ਜ਼ਹਿਰੀਲੇ ਸੱਪਾਂ ਨੇ ਇਹਨੂੰ ਕਲੰਕ ਲਾਇਆ ਹੈ। ਗੁਣ ਵਾਲੇ ਨੂੰ ਚੰਦਨ ਦੀ ਸੁਗੰਧੀ ਤੇ ਠੰਡ ਮਹਿਸੂਸ ਹੁੰਦੀ ਏ ਤੇ ਜਿਹਨੇ ਔਗਣ ਲੈਣਾ ਪਿਆਰਿਓ ਉਹ ਚੰਦਨ ਵਿਚ ਬੈਠੇ ਚੰਦਨ ਦੇ ਨਾਲ ਲਿਪਟੇ ਹੋਏ ਸੱਪ ਹੀ ਦੇਖੀ ਜਾਂਦਾ ਹੈ। ਇੱਕ ਨੂੰ ਸੱਪ ਨਜ਼ਰ ਆਉਂਦੇ ਨੇ ਤੇ ਦੂਜੇ ਨੂੰ ਚੰਦਨ ਦੀ ਠੰਡ ਦਿਸਦੀ ਹੈ। ਭਾਈ ਸਾਹਿਬ ਨੇ ਤੀਸਰੀ ਗੱਲ ਕਹੀ, ਕਹਿੰਦੇ ਨੇ ਗੁਣ ਲੈਣ ਵਾਲਾ ਕਹਿੰਦਾ ਪਰਮਾਤਮਾ ਕਿ ਦੇਖ ਤੂੰ ਇਸ ਚਿੱਕੜ ਵਿਚ ਕਮਲ ਦਾ ਫੁੱਲ ਪੈਦਾ ਕਰ ਦਿੱਤਾ, ਤੇਰੇ ਕੋਲ ਇੰਨੀ ਸਮਰੱਥਾ ਤੂੰ ਚਿੱਕੜ ਵਿਚ ਵੀ ਖੇੜਾ ਪੈਦਾ ਕਰ ਸਕਣਾ। ਤੇ ਫੁੱਲ ਨੂੰ ਦੇਖ ਕੇ ਕਹਿੰਦਾ ਫੁੱਲ ਦੀਆਂ ਪੱਤੀਆਂ ਦੇਖੋ, ਫੁੱਲ ਦਾ ਰੰਗ ਦੇਖੋ, ਫੁੱਲ ਦੀ ਸੁਗੰਧੀ ਦੇਖੋ। ਤੇ ਔਗਣ ਇਕੱਠੇ ਕਰਨ ਵਾਲਾ ਕਹਿੰਦਾ ਤੈਨੂੰ ਫੁੱਲ ਦੀਆਂ ਪੱਤੀਆਂ ਦਿਸਦੀਆਂ ਨੇ, ਇਹਦੇ ਉਪਰੋਂ ਕੇਵਲ ਫੁੱਲ ਨੂੰ ਨਾ ਦੇਖ, ਇਹਦੀਆਂ ਜੜਾਂ ਵੱਲ ਝਾਤੀ ਮਾਰ, ਚਿੱਕੜ ਦੇ ਨਾਲ ਇਹਦੇ ਡੱਡੂ ਵੀ ਬੈਠਾ ਹੋਇਆ। ਉਹਨੂੰ ਕਮਲ ਫੁੱਲ ਦੇ ਕੰਡੇ, ਕਮਲ ਫੁੱਲ ਦਾ ਚਿੱਕੜ ਦਿਸਦਾ ਤੇ ਗੁਣ ਵਾਲੇ ਨੂੰ ਉਹਦੇ ਵਿਚੋਂ ਸੁਗੰਧੀ ਦਿਸਦੀ ਹੈ। ਉਸਤਤ ਨਿੰਦਿਆ ਕਿਵੇਂ ਉਪਜਦੀ ਹੈ? ਭਾਈ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿੰਦੇ ਨੇ ਪਿਆਰਿਓ ਕਿ ਅੰਮ੍ਰਿਤ ਫਲ, ਆਪਾਂ ਅੰਬ ਦੇ ਫਲ ਨੂੰ ਅੰਮ੍ਰਿਤ ਫਲ ਵੀ ਕਹਿੰਦੇ, ਕੋਈ ਇਨਸਾਨ ਅੰਬ ਦਾ ਫਲ ਖਾਏ ਜਾਂ ਅੰਬ ਦੇ ਫਲ ਦਾ ਰਸ ਚੂਸੇ, ਅੰਬ ਨੂੰ ਚੂਸ ਲੈ, ਤੇ ਉਸ ਦੇ ਵਿੱਚ ਇੰਨੇ ਗੁਣ ਨੇ, ਕਈ ਬਿਮਾਰੀਆਂ ਦਾ ਖਾਤਮਾ ਕਰ ਜਾਂਦਾ ਹੈ ਅੰਬ ਦਾ ਫਲ। ਹੁਣ ਇੱਕ ਸਿਫਤ ਕਰਨ ਵਾਲੇ ਨੇ ਕਹਿ ਦਿੱਤਾ, ਪਰਮਾਤਮਾ ਤੂੰ ਕਿਹੋ ਜਿਹਾ ਕਿਰਪਾਲੂ ਹੈ, ਅੰਬ ਦੇ ਪੇਡੇ ਦੀ ਲੱਕੜ ਲੱਕੜ ਵਿੱਚ ਅੱਗ ਹੈ, ਤੂੰ ਤਾਂ ਅੱਗ ਵਿੱਚ ਵੀ ਰਸਦਾਇਕ ਫਲ ਪੈਦਾ ਕਰ ਦਿੱਤੇ, ਇਸ ਲੱਕੜ ਵਿੱਚੋਂ ਵੀ ਰਸ ਅੰਬ ਵਿੱਚ ਭਰ ਦਿੱਤਾ ਤੇ ਅੰਬ ਦਾ ਰਸ ਕਈ ਰੋਗ ਦੂਰ ਕਰਦਾ। ਔਗਣ ਇਕੱਠੇ ਕਰਨ ਵਾਲਾ ਕਹਿੰਦਾ ਕਿ ਅੰਬ ਦਾ ਰਸ ਨਾ ਦੇਖ, ਇਹਦੀ ਗੁਟਲੀ ਨੂੰ ਤੋੜ ਕੇ ਇਹਦੇ ਵਿੱਚ ਜਿਹੜਾ ਬੀਜ ਪਿਆ ਹੈ ਕਦੀ ਉਹਨੂੰ ਚੱਕ ਕੇ ਦੇਖ ਲੈ, ਉਹ ਤੋਂ ਜ਼ਹਿਰ ਤੋਂ ਵੱਧ ਕੌੜਾ ਹੈ। ਪਿਆਰੇ, ਉਹ ਸੰਸਾਰ ਦਾ ਨਜ਼ਰੀਆ ਹੈ। ਕਿਸੇ ਨੂੰ ਮੋਰ ਦੇ ਖੰਭਾਂ ਵਿੱਚੋਂ ਗੁਣ ਦਿਸਦਾ, ਕਿਸੇ ਨੂੰ ਮੋਰ ਦੇ ਪੈਰਾਂ ਵਿੱਚੋਂ ਔਗਣ ਦਿਸਦੇ ਨੇ, ਕਿਸੇ ਨੂੰ ਚੰਦਨ ਵਿੱਚੋਂ ਸੁਗੰਧੀ ਤੇ ਸ਼ੀਤਲਤਾਈ ਠੰਡਕ ਮਿਲਦੀ ਹੈ, ਤੇ ਕਿਸੇ ਨੂੰ ਚੰਦਨ ਦੇ ਸੱਪ ਦਿਸਦੇ, ਕਿਸੇ ਨੂੰ ਕਮਲ ਦੇ ਫੁੱਲ ਦਾ ਖੇੜਾ ਦਿਸਦਾ, ਔਗਣਾ ਵਾਲੇ ਨੂੰ ਚਿੱਕੜ ਦਿਸਦਾ ਹੈ। ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਨੂੰ ਅੰਮ੍ਰਿਤ ਫਲ ਦਾ ਰਸ ਮਹਿਸੂਸ ਹੁੰਦਾ ਹੈ ਤੇ ਔਗਣ ਇਕੱਠੇ ਕਰਨ ਵਾਲੇ ਨੂੰ ਅੰਬ ਦੀ ਗੁਠਲੀ ਦਾ ਜ਼ਹਿਰ ਪ੍ਰਤੀਤ ਹੁੰਦਾ। ਤੇ ਗੁਰਮਤ ਦਾ ਸਿਧਾਂਤ ਹੈ ਕਿ ਔਗਣ ਨਾ ਇਕੱਠੇ ਕਰੀ, ਤੂੰ ਗੁਣਾਂ ਦਾ ਗ੍ਰਾਹਕ ਬਣ। ਹਜ਼ੂਰ ਨੇ ਫਰਮਾਇਆ, ਭਾਈ ਗੁਰਦਾਸ ਦੇ ਬਚਨ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਜਿਵੇਂ ਪਰਮਾਤਮਾ ਨੇ ਅੱਖਾਂ ਖੰਭ ਮੋਰ ਨੂੰ ਸੋਹਣੇ ਦਿੱਤੇ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਐ, ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਲੋਕ ਨਾ ਅਵਗਣ ਉਰਧਾਰੀਐ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ, ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ। ਪਿਆਰਿਆ, ਜਿੱਥੋਂ ਤੈਨੂੰ ਗੁਣ ਮਿਲਦੇ ਨੇ ਨਾ, ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ। ਕਹਿਣ ਲੱਗੇ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ, ਜੇ ਨਿੰਦਕ ਬਣੇਗਾ ਤੇ ਚੇਤੇ ਰੱਖੀ ਈਰਖਾ ਪਨਪੇਗੀ, ਜੇ ਪਿਆਰਿਆ ਖੁਸ਼ਾਮਦੀ ਬਣੇਗਾ ਤੇ ਝੋਟੀਆਂ ਉਸਤਤਾ ਕਰੇਗਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਿਹੜਾ ਬ੍ਰਹਮ ਗਿਆਨੀ ਹੈ ਉਹ ਨਾ ਉਸਤਤ ਕਰਦਾ ਨਾ ਨਿੰਦਿਆ ਕਰਦਾ, ਨਾ ਹਰਕ ਵਿੱਚ ਪੈਂਦਾ ਨਾ ਸੋਗ ਵਿੱਚ ਪੈਂਦਾ, ਨਾ ਉਹ ਮਿੱਟੀ ਨੂੰ ਤੱਕਦਾ ਨਾ ਸੋਨੇ ਨੂੰ ਤੱਕਦਾ, ਉਹਨੂੰ ਗੁਰੂ ਤੇਗ ਬਹਾਦਰ ਕਹਿੰਦੇ ਨੇ ਪੂਰਨ ਪੁਰਸ਼ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਤੀ ਮਾਨੈ ਨਹਿ ਨਿੰਦਿਆ ਨਾ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ ਖਰਕ ਸੋਗ ਤੇ ਰਹੇ ਨਿਆਰੋ, ਨਾ ਏ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ, ਉਸ ਦੇ ਅੰਦਰ ਬ੍ਰਹਮ ਦਾ ਨਿਵਾਸ ਹੈ। ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਪੜੋ। ਗੁਰੂ ਸਾਹਿਬ ਨੇ ਕਿਹਾ, ਬ੍ਰਹਮ ਗਿਆਨੀ ਪੰਜ ਤੱਤਾਂ ਤੋਂ ਪੰਜ ਗੁਣ ਲੈਂਦਾ ਹੈ ਤੇ ਪੰਜਾਂ ਤੱਤਾਂ ਦੀ ਰਹਿਤ ਜੀਂਦਾ ਹੈ ਬ੍ਰਹਮ ਗਿਆਨੀ। ਹੁਣ ਪੰਜ ਤੱਤ ਨੇ ਪਾਣੀ, ਅੱਗ, ਹਵਾ, ਮਿੱਟੀ ਤੇ ਆਕਾਸ਼, ਇਹ ਪੰਜ ਤੱਤ ਨੇ ਤੇ ਪੰਜਾਂ ਤੱਤਾਂ ਦੀ ਇੱਕ ਰਹਿਤ ਹੈ, ਹਰ ਤੱਤ ਦੀ ਆਪਣੀ ਰਹਿਤ ਹੈ। ਬ੍ਰਹਮ ਗਿਆਨੀ ਪੰਜਾਂ ਤੱਤਾਂ ਦੀ ਰਹਿਤ ਵਿੱਚੋਂ ਇੱਕ ਇੱਕ ਰਹਿਤ ਲੈ ਕੇ ਆਪਣੇ ਜੀਵਨ ਨੂੰ ਕਮਾਉਂਦਾ ਹੈ। ਮੈਂ ਅਰਜ਼ ਕੀਤੀ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾਂ, ਤੇ ਬ੍ਰਹਮ ਨਿਵਾਸਾ ਜਿਹਦੇ ਵਿੱਚ ਹੈ, ਸਭ ਤੋਂ ਪਹਿਲੀ ਗੱਲ ਕਿ ਬ੍ਰਹਮ ਗਿਆਨੀ ਪਾਣੀ ਦੀ ਤਰ੍ਹਾਂ ਹੈ, ਉਹ ਤੱਤਾਂ ਤੋਂ ਗੁਣ ਲੈਂਦਾ ਹੈ। ਕਿਵੇਂ ਜੀ? ਪਾਣੀ ਕਦੀ ਵੀ ਮੈਲਾ ਨਹੀਂ ਹੁੰਦਾ, ਜਿਤਨਾ ਮਰਜ਼ੀ ਮੈਲਾ ਹੋ ਜਾਏ ਪਰ ਉਹਦੇ ਵਿੱਚ ਨਿਰਮਲਤਾਈ ਦੇ ਤੱਤ ਮੌਜੂਦ ਨੇ। ਜਿਵੇਂ ਪਾਣੀ ਨਿਰਮਲ ਤੋਂ ਨਿਰਮਲਾ ਹੈ, ਉਹ ਮੈਲ ਕੱਢ ਕੇ ਫਿਰ ਵੀ ਨਿਰਮਲ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਕਰੋੜਾਂ ਪਾਪੀਆਂ ਦੇ ਅੰਦਰ ਧੋ ਕੇ ਕਰੋੜਾਂ ਮਲੀਨ ਬਿਰਤੀ ਵਾਲਿਆਂ ਦੇ ਕੋਲ ਬੈਠ ਕੇ ਵੀ ਨਿਰਮਲ ਦਾ ਨਿਰਮਲ ਹੈ। ਪਾਣੀ ਮੈਲ ਕੱਢਦਾ ਪਰ ਆਪ ਮੈਲਾ ਨਹੀਂ, ਫਿਰ ਨਿਰਮਲ ਦਾ ਨਿਰਮਲ ਹੈ। ਗੁਰੂ ਜੀ ਨੇ ਕਿਹਾ, ਬ੍ਰਹਮ ਗਿਆਨੀ ਵਿੱਚ ਪਹਿਲਾ ਲੱਛਣ ਇਹ, ਜਿਹਨੇ ਬ੍ਰਹਮ ਨੂੰ ਪਹਿਚਾਣਿਆ ਉਹ ਪਾਣੀ ਦੀ ਤਰ੍ਹਾਂ ਨਿਰਮਲ ਹੈ। ਦੂਜਾ, ਬ੍ਰਹਮ ਗਿਆਨੀ ਵਿੱਚ ਗੁਣ ਹੈ ਕਿ ਉਹ ਅੱਗ ਦੇ ਸੁਭਾਅ ਵਾਲਾ ਹੈ। ਅੱਗ ਤਾਂ ਸਾੜਦੀ ਹੈ ਨਹੀਂ, ਅੱਗ ਦਾ ਇੱਕ ਸੁਤੇ ਸਿੱਧ ਸੁਭਾਅ ਹੈ ਕਿ ਕੋਈ ਵੀ ਅੱਗ ਦੇ ਕੋਲ ਆਵੇ ਉਹਨੇ ਆਪਣੇ ਕੋਲ ਆਏ ਹੋਏ ਨੂੰ ਨਿੱਘ ਦੇਣਾ ਹੈ। ਅੱਗ ਦਾ ਸੁਭਾਅ ਹੈ ਉਹ ਸੋਨੇ ਦੀ ਮੈਲ ਸਾੜ ਦੇਗੀ, ਤੇ ਬ੍ਰਹਮ ਗਿਆਨੀ ਕੋਲ ਕੋਈ ਸੁਤੇ ਸਿੱਧ ਆਵੇ ਤੇ ਆਪਣੀ ਨਿੱਘ, ਆਪਣੇ ਅੰਦਰ ਦਾ ਸੁੱਖ ਹਰ ਇੱਕ ਆਏ ਹੋਏ ਨੂੰ ਉਹ ਬਖਸ਼ ਦਿੰਦਾ ਹੈ।
तीसरा ततक है खवा, खवा दा सुभाक है समदृष्टता, खवा गरीब नू भी वो सुख देगी, अमीर नू भी वो सुख देगी। ब्रह्म ज्ञानी कोल उच्चे महला वाला आ जाए ते कखां दी कुली विच रहण वाला आ जाए, ओदी दृष्टि विच कदी अंतर नहीं हुंदा, वो खवा दी तरह समदृष्टि है। चौथा ततक है कि मिट्टी हुण धरती नू कोई पट लै ते धरती रोंदी नहीं, ओ उलामे नहीं दिंदी, ते जे कोई धरती ते चंदन दा लेपन करदे ते धरती शिवता नहीं करदी। रब दे प्यारे नू कोई भैड़े शब्द बोले ते चेते रखो ब्रह्म ज्ञानी कदी भी सराप नहीं देंदा, ते जे लोक ओनू जी आया कहन ते लोकां दियां झूठियां उस्ता नहीं करदा। मैं अर्ज कीती पंजवां तत है आकाश, किते भी चले जाओ आकाश परिपूर्ण है, इस धरती ते भी आकाश है, अमेरिका चले जाओ यही आकाश होते है। जिमें इंसान हर थां ते आकाश नू जानदे, ब्रह्म ज्ञानी दे अंदर इना चानण है वो किते भी चला जाए परिपूर्ण परमात्मा नू सदा सर्व व्यापक ही जानदा। पंज तत ने ते पंजां तत्तां दे पंज गुण ने। पहला गुण है पानी दा, ब्रह्म ज्ञानी निर्मल ते निर्मला